ਸਤਨਾਮ ਸ਼੍ਰੀ ਵਾਹਿਗੁਰੂ ਜੀ ਡੰਡੋਤ ਬੰਦਨ ਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਬਾਣੀ ਮੁਖੋਂ ਉਚਾਰੀ ਹੋਏ ਰੁਸ਼ਨਾਈ ਮਿਟੈ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਤੇ ਪਦੇ ਓਹਾ ਪ੍ਰੇਮ ਪਿਰੀ ਰਹਾ ਕਨਕ ਮਾਣਕ ਗਜ ਮੋਤੀਅਨ ਲਾਲਨ ਨਹ ਨਾਹ ਨਹੀਂ ਰਾਜਨ ਭਾਗਨ ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ ਚਰਨਨ ਸਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਕਿਰਪਾਲਤਾ ਦਾ ਸਦਕਾ ਸੰਧਿਆ ਸਮੇਂ ਸੁਣੈ ਰਹਿ ਰਾਸ ਕਥਾ ਕੀਰਤਨ ਸੁਣੈ ਹਰ ਜਾਸ ਇਸ ਦਾਤ ਨੂੰ ਆਪ ਜੀ ਪ੍ਰਾਪਤ ਹੋ ਰਹੇ ਹੋ। ਰਾਗੀ ਸਿੰਘਾਂ ਨੇ ਆਰਤੀ ਸ਼ਬਦ ਕੀਰਤਨ ਗਾਇਨ ਕੀਤੇ ਹਨ। ਹੁਣ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਦਾ ਪਾਠ ਆਪ ਜੀ ਨੇ ਸੁਣਿਆ, ਜਿਸ ਦੀ ਵਿਚਾਰ ਕੱਲ੍ਹ ਸ਼ੁਰੂ ਹੋਈ ਸੀ। ਸਤਿਗੁਰੂ ਮਹਾਰਾਜ ਜੀ ਇਸ ਸ਼ਬਦ ਦੇ ਅੰਦਰ ਜਗਿਆਸੂ ਮੁੱਖ ਰਾਹੀਂ ਬਚਨ ਕਰ ਰਹੇ ਨੇ ਕਿ ਜਿਸ ਦੇ ਅੰਦਰ ਪਰਮਾਤਮਾ ਦੇ ਮਿਲਣ ਦੀ ਤੜਪ ਹੈ, ਪ੍ਰੇਮ ਹੈ, ਉਹ ਵਾਹਿਗੁਰੂ ਜੀ ਦੇ ਪ੍ਰੇਮ ਤੋਂ ਬਗੈਰ ਹੋਰ ਕੁਛ ਵੀ ਉਹ ਨਹੀਂ ਮੰਗਦਾ। ਕੋਈ ਇੱਛਾ ਨਹੀਂ ਹੁੰਦੀ ਤੀਬਰ ਤਾਂ ਕਿ ਵਾਹਿਗੁਰੂ ਦੇ ਦਰਸ਼ਨਾਂ ਦੀ, ਵਾਹਿਗੁਰੂ ਦੇ ਮਿਲਾਪ ਦੀ, ਔਰ ਦਿਨੇ ਰਾਤ ਤੱਠੇ ਪੈਰ ਵਾਹਿਗੁਰੂ ਦੀ ਯਾਦ। ਇਸ ਪ੍ਰਕਾਰ ਦਾ ਉਪਦੇਸ਼ ਦੇ ਰਿਹਾ ਸ਼੍ਰੀਮਾਨ ਭਗਤ ਨਾਮਦੇਵ ਜੀ। ਉਹਨਾਂ ਦਾ ਉਚਾਰਿਆ ਹੋਇਆ ਸ਼ਬਦ ਹੈ ਕਿ ਮਾਰਵਾੜ ਜੈਸੇ ਨੀਰ ਬਾਲਹਾ। ਇਹ ਅਰਜ ਕਰਦੇ ਹਾਂ ਕਿ ਜਦੋਂ ਤੱਕ ਸੰਸਾਰ ਦੀ ਪ੍ਰੀਤ ਹੈ, ਸੰਸਾਰ ਦੀ ਕਿਸੇ ਚੀਜ਼ ਨਾਲ, ਸਰੀਰ ਨਾਲ ਅੰਦਰ ਪ੍ਰੀਤ ਹੈ, ਉਦੋਂ ਤੱਕ ਵਾਹਿਗੁਰੂ ਨਾਲ ਪ੍ਰੀਤ ਨਹੀਂ ਹੈ। ਬਿਨ ਬੈਰਾਗ ਨਾ ਛੂਟ ਸਮਾਇਆ। ਜਦੋਂ ਤੱਕ ਸੰਸਾਰ ਵੱਲੋਂ ਉਦਾਸੀ ਨਹੀਂ, ਨਿਰਾਸ਼ਾ ਨਹੀਂ, ਔਰ ਇਸ ਪ੍ਰਕਾਰ ਬੈਰਾਗ ਨਹੀਂ, ਇਧਰੋਂ ਤੋੜ ਕੇ ਫਿਰ ਹੀ ਵਾਹਿਗੁਰੂ ਨਾਲ ਲੱਗ ਸਕਦਾ। ਇਹ ਨਹੀਂ ਗੁਰੂ ਮਹਾਰਾਜ ਦਾ ਸਿਧਾਂਤ ਕਿ ਸੰਸਾਰ ਨੂੰ ਛੱਡ ਕੇ ਤੁਸੀਂ ਜੰਗਲਾਂ ਪਹਾੜਾਂ ਚਲੇ ਜਾਓ ਅਤੇ ਫਿਰ ਹੀ ਰੱਬ ਨਾਲ ਪ੍ਰੀਤ ਹੈ, ਫਿਰ ਹੀ ਬੰਦਗੀ ਹੋ ਸਕਦੀ ਹੈ। ਨਹੀਂ, ਅੰਦਰੋਂ ਅਟੈਚਮੈਂਟ ਪਰਮਾਤਮਾ ਨਾਲ, ਸੰਸਾਰ ਵਾਲੇ ਪਾਸੇ ਨੂੰ ਡਿਟੈਚਮੈਂਟ, ਬੰਦਗੀ ਕਰਦਿਆਂ ਕਰਦਿਆਂ, ਨਾਮ ਦਾ ਅਭਿਆਸ ਕਰਦਿਆਂ ਕਰਦਿਆਂ, ਸਤਸੰਗਤ ਕਰਦਿਆਂ ਕਰਦਿਆਂ, ਫਿਰ ਇੱਥੋਂ ਤੱਕ ਗੱਲ ਜਾ ਪਹੁੰਚਦੀ। ਭਗਤ ਨਾਮਦੇਵ ਜੀ ਕਹਿੰਦੇ ਨੇ ਮਾਰਵਾੜ ਜੈਸੇ ਨੀਰ ਬਾਲਹਾ। ਹੇ ਵਾਹਿਗੁਰੂ ਜੀ, ਜਿਸ ਤਰ੍ਹਾਂ ਮਾਰੂਥਲ ਦੀ ਧਰਤੀ 'ਤੇ ਪਿਆਸੇ ਜੀਵ ਨੂੰ ਪਾਣੀ ਪਿਆਰਾ ਹੁੰਦਾ। ਬਾਲਹਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਵੱਲਭ, ਵੱਲਭ ਦਾ ਅਰਥ ਹੈ ਪਿਆਰਾ, ਉੱਥੋਂ ਇਹ ਪੰਜਾਬੀ ਸ਼ਬਦ ਬਣ ਗਿਆ ਬਾਲਹਾ। ਭਗਤ ਜੀ ਕਹਿੰਦੇ ਨੇ ਜਿਸ ਤਰ੍ਹਾਂ ਮਾਰੂਥਲ ਦੇ ਵਿੱਚ ਕਿਸੇ ਪਿਆਸੇ ਜੀਵ ਨੂੰ, ਵਿਅਕਤੀ ਨੂੰ ਪਾਣੀ ਪਿਆਰਾ ਹੁੰਦਾ, ਬੇਲ ਬਾਲਹਾ ਕਰਹਲਾ, ਅਤੇ ਜਿਸ ਤਰ੍ਹਾਂ ਕਰਹਲਾ ਊਠ ਦੇ ਬੱਚੇ ਨੂੰ, ਬਿਰਸ਼ਾਂ ਦੀਆਂ ਟਾਹਣੀਆਂ, ਵੇਲਾਂ ਪਿਆਰੀਆਂ ਹੁੰਦੀਆਂ, ਪੱਤੇ ਪਿਆਰੇ ਹੁੰਦੇ, ਉਹਦੀ ਖੁਰਾਕ ਆ। ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰਹਲਾ, ਜਿਉਂ ਕੁਰੰਕ ਨਿਸਨਾਦ ਬਾਲਹਾ ਤਿਉਂ ਮੇਰਾ ਮਨ ਰਮਈਆ। ਕੁਰੰਕ ਨਾਮ ਹਿਰਨ ਦਾ। ਜਿਸ ਤਰ੍ਹਾਂ ਰਾਤ ਦੇ ਸਮੇਂ ਜਿਹੜਾ ਹਿਰਨ ਆ ਉਹਨੂੰ ਪਕੜਨ ਵਾਸਤੇ ਸ਼ਿਕਾਰੀ ਘੰਡੇ ਹੇੜੇ ਦਾ ਸ਼ਬਦ ਬੋਲਦੇ ਨੇ, ਉਸਨੂੰ ਉਹ ਨਾਦ ਇੰਨਾ ਪਿਆਰਾ ਹੈ ਕਿ ਉਹ ਆਪਣਾ ਜੀਵਨ ਬਰਬਾਦ ਕਰ ਲੈਂਦਾ। ਅਤੇ ਇਸ ਤਰ੍ਹਾਂ ਮੇਰੇ ਮਨ ਅੰਦਰ ਰਮਈਆ ਪਰਮਾਤਮਾ ਵਾਹਿਗੁਰੂ, ਉਸਦੀ ਯਾਦ, ਉਸਦਾ ਪ੍ਰੇਮ, ਉਹਦਾ ਨਾਮ ਪਿਆਰਾ। ਫਿਰ ਵਾਹਿਗੁਰੂ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਤੇਰਾ ਨਾਮ ਰੂੜੋ। ਹੇ ਵਾਹਿਗੁਰੂ ਜੀ, ਤੇਰਾ ਨਾਮ ਹੀ ਸਭ ਤੋਂ ਅਤਿ ਸੁੰਦਰ ਹੈ। ਰੂਪ ਰੂੜੋ, ਤੇਰਾ ਸਰੂਪ ਬੜਾ ਸੁੰਦਰ ਹੈ। ਆਤਰੰਗ ਰੂੜੋ ਮੇਰੋ ਰਮਈਆ, ਤੇਰਾ ਰੰਗ ਮਤਲਬ ਪ੍ਰੇਮ, ਤੇਰਾ ਆਨੰਦ, ਤੇਰੀ ਪ੍ਰਾਪਤੀ ਦਾ ਆਨੰਦ, ਇਹ ਵੀ ਬੜਾ ਸੁੰਦਰ ਹੈ। ਆਤਰੰਗ ਰੂੜੋ ਮੇਰੋ ਰਮਈਆ ਰਹਾਓ, ਜਿਉਂ ਧਰਣੀ ਕੋ ਇੰਦਰ ਬਾਲ ਹਾਂ। ਜਿਵੇਂ ਧਰਤੀ ਤਪਸ਼ ਨਾਲ, ਸੂਰਜ ਦੀ ਤਪਸ਼ ਨਾਲ ਤਪੀ ਹੁੰਦੀ ਹੈ, ਅਤੇ ਉਸ ਨੂੰ ਬੱਦਲ ਦਾ ਮੀਂਹ ਪਿਆਰਾ ਹੁੰਦਾ, ਬਾਰਿਸ਼ ਪਿਆਰੀ ਹੁੰਦੀ ਹੈ। ਧਰਤੀ ਦੀ ਤਪਸ਼ ਤਾਂ ਮਿਟਦੀ ਜੇ ਬੱਦਲ ਵਰੇ। ਜਿਉਂ ਧਰਣੀ ਕੋ ਇੰਦਰ ਬਾਲਹਾ ਕੁਸੁਮ ਵਾਸ ਜੈਸੇ ਭਵਰਲਾ, ਭੌਰੇ ਨੂੰ ਜਿਵੇਂ ਫੁੱਲ ਪਿਆਰੇ ਹੁੰਦੇ ਨੇ, ਕਮਲ ਫੁੱਲ ਪਿਆਰਾ ਹੁੰਦਾ, ਅਤੇ ਇਸ ਪ੍ਰਕਾਰ ਜਿਉਂ ਕੋਕਿਲ ਕੋ ਅੰਬ ਬਾਲਹਾ ਤਿਉਂ ਮੇਰਾ ਮਨ ਰਮਈਆ। ਕਿੰਨੇ ਦ੍ਰਿਸ਼ਟਾਂਤ ਭਗਤ ਜੀ ਦੇ ਰਹੇ ਨੇ, ਜਿਵੇਂ ਕੋਇਲ ਜਦੋਂ ਅੰਬਾਂ ਨੂੰ ਬੂਰ ਪੈਂਦਾ ਅਤੇ ਅੰਬ ਦੇ ਬਿਰਸ਼ ਉਹਨੂੰ ਬੜੇ ਪਿਆਰੇ ਲੱਗਦੇ, ਉੱਥੇ ਆ ਕੇ ਚਹਿਚਹਾਉਂਦੀ, ਬੜੇ ਸੁੰਦਰ ਗੀਤ ਅਲਾਪਦੀ। ਜਿਉਂ ਕੋਕਿਲ ਕੋ ਅੰਬ ਬਾਲਹਾ ਤਿਉਂ ਮੇਰਾ ਮਨ ਰਮਈਆ, ਔਰ ਜਿਉਂ ਚਕਵੀ ਕੋ ਜੈਸੇ ਸੂਰ ਬਾਲਹਾ। ਚਕਵੀ ਅਤੇ ਚਕਵੇ ਦਾ ਰਾਤ ਦੇ ਸਮੇਂ ਵਿਛੋੜਾ ਪੈ ਜਾਂਦਾ, ਉਹ ਸੂਰਜ ਦੀ ਉਡੀਕ ਕਰਦੇ ਹਨ, ਜਿਵੇਂ ਉਹਨਾਂ ਨੂੰ ਸੂਰਜ ਪਿਆਰਾ ਹੁੰਦਾ। ਚੱਕਵੀ ਕੋ ਜੈਸੇ ਸੂਰ ਬਾਲਹਾ, ਮਾਨ ਸਰੋਵਰ ਹੰਸਲਾ, ਔਰ ਹੰਸ ਜਿਹੜਾ ਪੰਛੀ ਆ ਉਹਨੂੰ ਜਿਵੇਂ ਮਾਨ ਸਰੋਵਰ ਪਿਆਰਾ ਹੈ, ਉੱਥੇ ਸੁੱਚੇ ਮੋਤੀਆਂ ਦੀ ਚੋਗ ਚੁਗਦਾ ਜਾ ਕੇ। ਅਤੇ ਜਿਉਂ ਤਰਣੀ ਕੋ ਕੰਤ ਬਾਲਹਾ ਤਿਉਂ ਮੇਰਾ ਮਨ ਰਮਈਆ। ਸੋ ਇਸ ਪ੍ਰਕਾਰ ਮਛਲੀ ਕੋ ਜੈਸੇ ਨੀਰ ਬਾਲਹਾ ਤਿਉਂ ਮੇਰਾ ਮਨ ਰਮਈਆ, ਜਿਵੇਂ ਮੱਛੀ ਨੂੰ ਪਾਣੀ ਪਿਆਰਾ, ਜਿਵੇਂ ਕਿਸੇ ਪਤੀ ਵਰਤਾ ਔਰਤ ਦਾ ਪਤੀ ਪ੍ਰਦੇਸ਼ ਦੂਰ ਗਿਆ ਹੋਇਆ ਅਤੇ ਉਹਨੂੰ ਆਪਣਾ ਪਤੀ ਪਿਆਰ ਪਿਆਰਾ ਲੱਗਦਾ, ਇਸ ਪ੍ਰਕਾਰ ਦਾ ਮੇਰੇ ਮਨ ਵਿੱਚ ਵਾਹਿਗੁਰੂ ਦਾ ਪ੍ਰੇਮ ਹੈ। ਔਰ ਫਿਰ ਆਖਰ ਕਹਿੰਦੇ ਸਾਧਕ ਸਿੱਧ ਸਗਲ ਮੁਨ ਚਾਹ ਹੈ ਬਿਰਲੇ ਕਾਹੂੰ ਡੀਠਲਾ, ਸਗਲ ਭਵਣ ਤੇਰੋ ਨਾਮ ਬਾਲਹਾ ਤਿਉਂ ਨਾਮੇ ਮਨ ਬੀਠਲਾ। ਭਗਤ ਜੀ ਕਹਿੰਦੇ ਸਾਰੇ ਭਵਣਾਂ ਵਿੱਚ ਜਿਹੜੇ ਤੇਰੇ ਭਗਤ ਪਿਆਰੇ ਹਨ ਉਹਨਾਂ ਨੂੰ ਤੇਰਾ ਨਾਮ ਪਿਆਰਾ, ਅਤੇ ਨਾਮਦੇਵ ਨੂੰ ਇਕੱਲੇ ਨੂੰ ਇੰਨਾ ਪਿਆਰ ਆ ਤੇਰੇ ਨਾਮ ਨਾਲ, ਤਿਉਂ ਨਾਮੇ ਮਨ ਬੀਠਲਾ। ਹੈ ਬੀਠਲ ਪਰਮਾਤਮਾ, ਇਸ ਤਰ੍ਹਾਂ ਨਾਮਦੇਵ ਦੇ ਮਨ ਵਿੱਚ ਤੇਰਾ ਪਿਆਰ, ਮੈਂ ਤੈਨੂੰ ਕਿਵੇਂ ਛੱਡ ਦਿਆਂ। ਔਰ ਇਸੇ ਪ੍ਰਕਾਰ ਭਗਤ ਰਵਿਦਾਸ ਜੀ, ਜੋ ਤੁਮ ਗਿਰਵਰ, ਹੇ ਵਾਹਿਗੁਰੂ ਜੀ ਜੇ ਤੁਸੀਂ ਪਹਾੜ ਬਣ ਜਾਓ, ਤਉ ਹਮ ਮੋਰਾ, ਤਾਂ ਫਿਰ ਮੇਰਾ ਮਨ ਮੋਰ ਬਣ ਕੇ ਪਹਾੜ ਨੂੰ ਵੇਖ ਕੇ ਪਹਿਲਾਂ ਪਾਏਗਾ। ਜੋ ਤੁਮ ਚੰਦ, ਤਉ ਹਮ ਭਏ ਹੈ ਚਕੋਰਾ, ਜੇ ਤੂੰ ਚੰਦਰਮਾ ਬਣ ਜਾਏ ਤਾਂ ਅਸੀਂ ਮਹਾਰਾਜ ਚਕੋਰ ਦੀ ਨਿਆਈ ਨਿਗਾਹ ਗੱਡ ਕੇ ਤੇਰਾ ਦਰਸ਼ਨ ਕਰਾਂਗੇ, ਜਿਵੇਂ ਚਕੋਰ ਵੇਖਦੀ ਚੰਦਰਮਾ ਵੱਲ। ਔਰ ਇਸੇ ਪ੍ਰਕਾਰ ਜੋ ਤੁਮ ਤੀਰਥ, ਤਉ ਹਮ ਜਾਤੀ, ਜੇ ਤੂੰ ਤੀਰਥ ਬਣ ਜਾਏ ਤੇ ਮੈਂ ਯਾਤਰੀ ਬਣ ਜਾਵਾਂ। ਜੋ ਤੁਮ ਦੀਵਰਾ, ਤਉ ਹਮ ਬਾਤੀ, ਜੇ ਤੂੰ ਦੀਵਾ ਬਣੇ ਤੇ ਮੈਂ ਵਿੱਚ ਵੱਟੀ ਬਣ ਕੇ ਪੈ ਜਾਵਾਂ, ਤੇਰੇ ਤੋਂ ਅਲੱਗ ਨਹੀਂ ਮੈਂ ਹੋਣਾ ਚਾਹੁੰਦਾ। ਔਰ ਇਸ ਪ੍ਰਕਾਰ ਅਰਦਾਸ ਜੀ ਕਹਿੰਦੇ ਚਿੱਤ ਸਿਮਰਨ ਕਰੋ, ਆਪਣੀ ਅਵਸਥਾ ਬਿਆਨ ਕਰ ਰਹੇ ਨੇ, ਚਿੱਤ ਵਿੱਚ ਮੈਂ ਤੇਰਾ ਸਿਮਰਨ ਕਰਦਾ। ਨੈਣ ਅਵਲੋਕਨੋ, ਮੇਰੀ ਇੱਛਾ ਇਹਨਾਂ ਨੇਤਰਾਂ ਨਾਲ ਤੇਰਾ ਹੀ ਦਰਸ਼ਨ ਹੁੰਦਾ ਰਹੇ। ਸ੍ਰਵਨ ਬਾਣੀ ਸੁਜਸ ਪੂਰ ਰਾਖੋ, ਇਹ ਜਿਹੜੇ ਮੇਰੇ ਕੰਨ ਹਨ ਇਹਨਾਂ ਕੰਨਾਂ ਵਿੱਚ ਤੇਰੇ ਜਸ ਵਾਲੀ ਬਾਣੀ ਪਵੇ, ਮੇਰੇ ਕੰਨ ਭਰੇ ਰਹਿਣ ਤੇਰੇ ਜਸ ਨਾਲ, ਇਹਨਾਂ ਕੰਨਾਂ 'ਚ ਹੋਰ ਨਾ ਕੁਛ ਪਵੇ। ਸਰਵਨ ਬਾਣੀ ਸੁਜਸ ਪੂਰ ਰੱਖ, ਮਨ ਸੁਮਧ ਕਰ ਕਰੋ, ਆਪਣੇ ਮਨ ਨੂੰ ਮੈਂ ਸੱਚੇ ਪਾਤਸ਼ਾਹ ਭੌਰਾ ਬਣਾ ਲਵਾਂ, ਔਰ ਮਨ ਸੁਮਧ ਕਰ ਕਰੋ, ਚਰਨ ਹਿਰਦੇ ਧਰੋ, ਸੱਚੇ ਪਾਤਸ਼ਾਹ ਤੇਰੇ ਚਰਨਾਂ ਨੂੰ ਮੈਂ ਆਪਣੇ ਹਿਰਦੇ 'ਚ ਘੁੱਟ ਕੇ ਜੱਫੀ ਪਾ ਲਵਾਂ। ਸੋ ਇਸ ਪ੍ਰਕਾਰ ਰਸਨ ਅੰਮ੍ਰਿਤ ਰਾਮ ਨਾਮ ਭਾਖੋਂ, ਇਸ ਜੀਭਾ ਨਾਲ ਜਿਹੜੀ ਤੂੰ ਮੈਨੂੰ ਜਵਾਨ ਬਖਸ਼ੀ, ਰਸਨਾ ਬਖਸ਼ੀ ਹੈ, ਤੇਰਾ ਅੰਮ੍ਰਿਤ ਵਸਰੀਖਾ ਮਿੱਠਾ ਨਾਮ, ਇਹਦੇ ਨਾਲ ਮੈਂ ਉਚਾਰਦਾ ਹੀ ਰਹਾਂ। ਰਸਨ ਅੰਮ੍ਰਿਤ ਰਾਮ ਨਾਮ ਭਾਖੋਂ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮਤਾਂ ਕਿਤੇ ਮੇਰੀ ਪ੍ਰੀਤ ਗੋਬਿੰਦ ਨਾਲੋਂ ਘੱਟ ਜੇ, ਥੋੜ੍ਹੀ ਬਹੁਤੀ ਵੀ ਘੱਟ ਹੋਏ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟਾ। ਕਹਿੰਦੇ ਬੜੀ ਮਹਿਲੇ ਮਹਿੰਗੇ ਮੁੱਲ ਦੀ ਇਹ ਪ੍ਰੀਤ ਪ੍ਰਾਪਤ ਹੋਈ ਹੈ, ਜਿੰਦ ਵਾਰੀ ਜਿੰਦ। ਇੱਕ ਵਚਨ ਮੈਨੂੰ ਯਾਦ ਆ ਗਿਆ ਇਤਿਹਾਸ ਵਿੱਚੋਂ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਇੱਕ ਸਿੱਖ ਆਇਆ ਤਾਂ ਕਹਿਣ ਲੱਗਾ, ਸਤਿਗੁਰੂ ਜੀ ਮੈਨੂੰ ਆਪਣੀ ਸਿੱਖੀ ਬਖਸ਼ੋ। ਹਜ਼ੂਰ ਕਹਿਣ ਲੱਗੇ, ਪੁਰਖਾ ਤੇਰਾ ਨਾਮ ਕਿਆ ਹੈ? ਕਹਿਣ ਲੱਗਾ ਜੀ ਮੇਰਾ ਨਾਮ ਮਹਿੰਗਾ। ਹਜ਼ੂਰ ਕਹਿਣ ਲੱਗੇ ਫਿਰ ਸਿੱਖੀ ਵੀ ਬੜੀ ਮਹਿੰਗੀ ਹੈ। ਕਹਿਣ ਲੱਗਾ ਜੀ ਖਰੀਦਣ ਆਇਆ ਹਾਂ, ਮਹਿੰਗੇ ਭਾਏ ਖਰੀਦ ਲਵਾਂਗਾ। ਤਾਂ ਹਜ਼ੂਰ ਕਹਿੰਦੇ ਵੇਖ ਲੈਂਦੇ, ਉਹ ਸੇਵਾ ਵਿੱਚ ਲੱਗ ਗਿਆ ਅਤੇ ਗੁਰੂ ਅਮਰਦਾਸ ਮਹਾਰਾਜ ਦੀ ਮਰਿਆਦਾ ਬਣਾਈ ਹੋਈ ਸੀ ਕਿ ਰਾਤ ਨੂੰ, ਪਹਿਲੀ ਗੱਲ ਤਾਂ ਉਹਨਾਂ ਅਨਾਜ ਲੰਗਰ ਵਿੱਚ ਮਨਜ਼ੂਰ ਕੀਤਾ ਜਾਂਦਾ ਸੀ ਜਿੰਨਾ ਇੱਕ ਦਿਨ ਵਿੱਚ ਪੱਕਣਾ ਹੁੰਦਾ ਸੀ। ਗੱਡਿਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ, ਬਾਹਰ ਲੋਕ ਲੱਦ ਕੇ ਲਿਆਉਂਦੇ ਸਨ। ਪਤਾ ਸੀ ਕਿ ਇੱਥੇ ਅਨਾਜ ਭੇਟਾ ਕਰਨ ਨਾਲ ਬੜੀਆਂ ਬਰਕਤਾਂ ਮਿਲਦੀਆਂ ਹਨ, ਸਿੱਖਾਂ ਦੀ ਸੇਵਾ ਦਾ ਬੜਾ ਫਲ ਹੈ। ਤਾਂ ਹਜ਼ੂਰ ਉਨਾ ਹੀ ਗ੍ਰਹਿਣ ਕਰਦੇ ਸੀ, ਆਗਿਆ ਸੀ ਸਿੱਖੋ ਉਨਾ ਹੀ ਅੰਦਰ ਲਿਆਉਣਾ, ਜਮ੍ਹਾਂ ਨਹੀਂ ਕਰਨਾ ਜਿੰਨਾ ਇੱਕ ਦਿਹਾੜੀ 'ਚ ਪੱਕਣਾ, ਲੋੜ ਪਏ ਤਾਂ ਫਿਰ ਅਗਲਾ ਗੱਡਾ। ਅਤੇ ਰਾਤ ਨੂੰ ਪੱਕਿਆ ਹੋਇਆ ਭੋਜਨ ਜਦੋਂ ਸਾਰੇ ਸਿੱਖ ਛੱਕ ਜਾਂਦੇ ਸੀ, ਤ੍ਰਿਪਤ ਹੋ ਜਾਂਦੇ ਸਨ, ਫਿਰ ਗੋਇੰਦਵਾਲ ਸਾਹਿਬ ਦੇ ਪਸ਼ੂਆਂ ਨੂੰ ਪਾਤਾ ਜਾਂਦਾ ਸੀ, ਅਨਾਜ ਵੱਧ ਜਾਏ। ਇਦੋਂ ਵੱਧ ਜਾਏ ਅਤੇ ਦਰਿਆ ਬਿਆਸ ਜਲ ਜੰਤੂਆਂ ਵਾਸਤੇ ਵਹਾਤਾ ਜਾਂਦਾ ਸੀ। ਰਾਤ ਨੂੰ ਪਾਣੀ ਵਾਲੇ ਘੜੇ ਵੀ ਮੂੰਹਦੇ ਮਾਰ ਦਿੱਤੇ ਜਾਂਦੇ। ਭਾਈ ਮਹਿੰਗਾ ਜੀ ਨੇ ਕਿਹਾ, ਮਹਾਰਾਜ ਜੀ ਭੋਜਨ ਬਜਿਆ ਪਿਆ। ਹਜ਼ੂਰ ਕਹਿੰਦੇ ਪਸ਼ੂਆਂ ਨੂੰ ਪਾ ਦਿਓ। ਕਹਿੰਦੇ ਜੀ ਪਸ਼ੂ ਵੀ ਰੱਜ ਕੇ ਤ੍ਰਿਪਤ ਹੋ ਗਏ। ਅੱਛਾ, ਦਰਿਆ ਬਿਆਸ ਜਲ ਪ੍ਰਵਾਹ ਕਰੋ, ਦੋ ਸਿੱਖ ਜਾਓ। ਪਰ ਉਹਦੀ ਇੱਛਾ ਸੀ ਕਿ ਮੈਂ ਕਿਸੇ ਸਿੱਖ ਨੂੰ ਨਾ ਖੇਚਲ ਦਿਆਂ, ਇਕੱਲਾ ਹੀ ਜਾ। ਹਜ਼ੂਰ ਕਹਿੰਦੇ ਅੱਛਾ ਭਾਈ ਮਹਿੰਗਾ, ਤੂੰ ਇਕੱਲਾ ਹੀ ਚਲਾ ਜਾ। ਉਹਨੇ ਵਹਿੰਗੀ ਪਾ ਲਈ ਮੋਢਿਆਂ 'ਤੇ ਅਤੇ ਦੋਵੇਂ ਪਾਸੇ ਅਨਾਜ ਦੇ ਪੱਲੜੇ ਭਰੇ ਹੋਏ ਸੀ। ਅਤੇ ਰਾਤ ਦੇ 12 ਵਜੇ, ਅੱਧੀ ਰਾਤ ਦਾ ਸਮਾਂ, ਅਤੇ ਚੋਰ ਆ ਕੇ ਗੋਇੰਦਵਾਲ ਸਾਹਿਬ ਨਾਲ ਸੰਨ ਲਾਉਣੀ ਸੀ। ਉਹਨਾਂ ਵੇਖਿਆ ਵੀ ਇਹ ਜਾਗਦਾ, ਰੌਲਾ ਪਾ ਦੇਗਾ। ਪਹਿਲਾਂ ਮਾਰਨ ਲੱਗੇ, ਫਿਰ ਕਹਿਣ ਲੱਗੇ ਨਹੀਂ ਮਾਰੋ ਨਾ। ਗਲ ਗਲ ਤੱਕ ਟੋਆ ਪੁੱਟ ਕੇ ਭਾਈ ਮਹਿੰਗੇ ਨੂੰ ਦੱਬ ਦਿੱਤਾ ਅਤੇ ਸੰਨ ਲਾਉਣ ਆਏ ਕੋਈ ਸਿੱਖ ਜਾਗਦੇ ਸੀ, ਉਹ ਚੋਰ ਫੜੇ ਗਏ। ਗੁਰੂ ਅਮਰਦਾਸ ਮਹਾਰਾਜ ਅੱਗੇ ਪੇਸ਼ ਕੀਤਾ ਚੋਰਾਂ ਨੂੰ। ਸਤਿਗੁਰਾਂ ਦੇ ਦਰਸ਼ਨਾਂ ਦਾ ਪ੍ਰਭਾਵ ਉਹ ਚਰਨਾਂ 'ਤੇ ਡਿੱਗ ਪਏ। ਕਹਿੰਦੇ ਜੀ ਕੇਵਲ ਸੰਨ ਹੀ ਨਹੀਂ ਲਾਈ, ਤੁਹਾਡੇ ਇੱਕ ਸਿੱਖ ਨੂੰ ਅਸੀਂ ਟੋਆ ਪੁੱਟ ਕੇ ਦੱਬਿਆ ਵੀ। ਤਾਂ ਗੁਰੂ ਮਹਾਰਾਜ ਜੀ ਜਾਣਦੇ ਸਨ। ਹਜ਼ੂਰ ਕਹਿੰਦੇ ਛੇਤੀ ਲਿਆਓ ਸਿੱਖੋ, ਕਈ ਲੈ ਕੇ ਆਓ। ਸਤਿਗੁਰੂ ਮਹਾਰਾਜ ਆਪ ਪਹੁੰਚੇ, ਗੁਰੂ ਅਮਰਦਾਸ ਬਿਰਧ ਸਰੀਰ, ਅਤੇ ਕਈ ਫੜ ਕੇ ਆਪ ਉਹਦੇ ਦੁਆਲਿਓਂ ਮਿੱਟੀ ਹਟਾਈ। ਭਾਈ ਮਹਿੰਗੇ ਨੂੰ ਬਾਹਰ ਕੱਢਿਆ ਟੋਏ ਵਿੱਚੋਂ। ਤਾਂ ਹਜ਼ੂਰ ਕਹਿੰਦੇ ਭਾਈ ਮਹਿੰਗਿਆ, ਇਹਨਾਂ ਚੋਰਾਂ ਨੇ ਤੈਨੂੰ ਦੱਬਿਆ ਸੀ, ਦੱਸ ਕੀ ਸਜ਼ਾ ਦੇਈਏ? ਕਹਿਣ ਲੱਗਾ ਮਹਾਰਾਜ ਇਹਨਾਂ ਤੁਹਾਡੇ ਦਰਸ਼ਨ ਕਰ ਲਏ ਨੇ, ਇਹਨਾਂ ਨੂੰ ਰਿੱਧੀ ਸਿੱਧੀ ਬਖਸ਼ ਦਿਓ, ਆਪੇ ਚੋਰੀਆਂ ਨਾ ਕਰਨਗੇ। ਤਾਂ ਗੁਰੂ ਮਹਾਰਾਜ ਹੱਸ ਕੇ ਕਹਿੰਦੇ ਇਹ ਸਜ਼ਾ ਥੋੜ੍ਹੀ, ਇਹ ਤਾਂ ਬਖਸ਼ਿਸ਼ ਦੇਣ ਨੂੰ ਕਹਿ ਰਿਹਾ ਤੂੰ, ਤੇਰੇ ਨਾਲ ਇਹਨਾਂ ਵਧੀਕੀ ਕੀਤੀ ਹੈ, ਸਜ਼ਾ ਦੱਸ ਕੀ ਦਈਏ? ਭਾਈ ਮਹਿੰਗਾ ਕਹਿੰਦਾ ਮਹਾਰਾਜ ਹੋਰ ਤੁੱਠੇ ਹੋ ਤਾਂ ਜਮਣਾ ਮਰਨਾ ਮੇਟ ਦਿਓ, 84 ਦਾ ਗੇੜਾ ਕੱਟ ਦਿਓ। ਤਾਂ ਮਹਾਰਾਜ ਸਾਹਿਬ ਨੇ ਛਾਤੀ ਨਾਲ ਲਾ ਲਿਆ ਭਾਈ ਮਹਿੰਗੇ ਨੂੰ। ਕਹਿੰਦੇ ਭਾਈ ਮਹਿੰਗਿਆ, ਤੇਰਾ ਹਿਰਦਾ ਇੰਨਾ ਨਿਰਮਲ ਹੋ ਗਿਆ, ਹੁਣ ਸਿੱਖੀ ਪ੍ਰਾਪਤ ਹੋ ਗਈ। ਸਿੱਖੀ ਸੀ ਮਹਿੰਗੇ ਭਾਅ ਦੀ, ਤੇਰਾ ਨਾਮ ਵੀ ਮਹਿੰਗਾ, ਪਰ ਤੂੰ ਮਹਿੰਗੇ ਭਾਅ ਖਰੀਦ ਲਈ ਸਿੱਖੀ ਸੇਵਾ ਕਰ ਕਰਕੇ ਆਪਣਾ ਮਨ ਨਿਰਮਲ ਕਰ ਲਿਆ। ਜਿਹੜਾ ਵੀ ਸਿੱਖ ਕਰਮ ਕਰੇ, ਸਾਫ ਨੀਅਤ ਨਾਲ ਸੇਵਾ ਕਰਦਾ ਅਤੇ ਸੇਵਾ ਨਾਲ ਹੀ ਪ੍ਰਾਪਤੀ ਹੋ ਜਾਏਗੀ। ਨਾਮ ਜਪ ਰਿਹਾ ਹੈ, ਕਥਾ ਕੀਰਤਨ ਦੀ ਸੇਵਾ ਨਿਭਾ ਰਿਹਾ, ਕੋਈ ਇਸ ਪੰਥ ਵਾਸਤੇ ਸ਼ਹੀਦ ਹੁੰਦਾ, ਇਸ ਪ੍ਰਕਾਰ ਸਾਫ ਨੀਅਤ ਦੇ ਅਨੁਸਾਰ, ਅੰਦਰਲੀ ਭਾਵਨਾ ਦੇ ਅਨੁਸਾਰ ਬਹੁਤ ਕੁਝ ਸਿੱਖ ਪ੍ਰਾਪਤ ਕਰ ਲੈਂਦਾ, ਕਿਉਂਕਿ ਸਾਹਿਬ ਦੇ ਘਰ ਵਿੱਚ ਕੋਈ ਘਾਟਾ ਨਹੀਂ ਹੈ। ਅੰਦਰ ਭਗਤੀ ਭਾਵਨਾ ਪੈਦਾ ਕਰਨ ਲਈ ਸਾਧਨ ਹਨ, ਸੇਵਾ ਕਰਨੀ, ਜੋੜੇ ਝਾੜਨੇ, ਲੰਗਰ ਪਕਾਉਣਾ, ਵਰਤਾਉਣਾ, ਨਿਤਨੇਮ ਕਰਨਾ, ਭਜਨ ਪਾਠ, ਵਾਹਿਗੁਰੂ ਵਾਹਿਗੁਰੂ ਜਪਣਾ, ਸਾਰਾ ਇਸ ਵਾਸਤੇ ਕਿ ਅੰਦਰ ਸਾਡੇ ਪ੍ਰੇਮ ਪੈਦਾ ਹੋਏ। ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਸ ਜਾਨੀ। ਨਵਦਾ ਭਗਤੀ ਨੌ ਪ੍ਰਕਾਰ ਦੀ ਮੰਨੀ ਹੈ। ਗੁਰੂ ਮਹਾਰਾਜ ਦਾ ਵਚਨ ਹੈ ਭਗਤ ਨਵੇਂ ਪ੍ਰਕਾਰਾ, ਇਹ ਸਾਰਾ ਜ਼ਿਕਰ ਆਇਆ ਗੁਰੂ ਗ੍ਰੰਥ ਸਾਹਿਬ 'ਚ। ਪਹਿਲੀ ਭਗਤੀ ਸਰਵਣ ਭਗਤੀ, ਸਰਵਣ ਕੰਨਾਂ ਦੇ ਨਾਲ ਪਰਮੇਸ਼ੁਰ ਦੀ ਵਡਿਆਈ ਨੂੰ ਸੁਣਨ, ਸਿਮਰਨ ਰਸਨਾ ਨਾਲ ਬੋਲਣਾ ਅਤੇ ਕੰਨਾਂ ਨਾਲ ਆਪਣਾ ਬੋਲਿਆ ਵੀ ਸੁਣਨਾ ਰੱਬ ਦਾ ਨਾਂ। ਫਿਰ ਆਉਂਦਾ ਅੱਗੇ ਕੀਰਤਨ, ਰੱਬ ਦਾ ਜਸ ਗਾਇਨ ਕਰਨਾ, ਵਡਿਆਈਆਂ ਕਰਨੀਆਂ ਸਾਹਿਬ ਦੀਆਂ, ਸਿਫਤਾਂ ਵਾਲੇ ਬਚਨ ਬੋਲਣੇ ਵਾਹਿਗੁਰੂ ਦੇ। ਸਰਵਣ ਸਿਮਰਨ ਕੀਰਤਨ ਪਾਦ ਸੇਵ, ਚਰਨਾਂ ਦੀ ਸੇਵਾ ਕਰਨੀ ਗੁਰਸਿੱਖਾਂ ਦੀ, ਸਾਧੂਆਂ ਦੀ, ਗੁਰਮੁਖਾਂ ਦੀ। ਇਹ ਚਰਨ ਧੋਣ ਵੇਲੇ ਦੀ ਸੇਵਾ ਪੁਰਾਣੇ ਸਮੇਂ 'ਚ ਕੀਤੀ ਜਾਂਦੀ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੂੰ ਪਤਾ ਲੱਗਾ ਵੀ ਪੋਠੋਹਾਰ ਦੇ ਇਲਾਕੇ 'ਚੋਂ ਸੰਗਤ ਆਈ ਆ, ਪਿੱਪਲੀ ਸਾਹਿਬ ਅਸਥਾਨ ਅੰਮ੍ਰਿਤਸਰ ਸਾਹਿਬ। ਸਤਿਗੁਰੂ ਮਹਾਰਾਜ ਨੇ ਭੇਖ ਬਦਲਾ ਲਿਆ ਅਤੇ ਕੜਾਹ ਪ੍ਰਸ਼ਾਦ ਦੀਆਂ ਪਰਾਤਾਂ ਲੈ ਕੇ ਨਾਲ, ਅਤੇ ਆਪਣੇ ਮਹਿਲ ਮਾਤਾ ਗੰਗਾ ਜੀ, ਸਾਡੇ ਮਾਤਾ ਗੰਗਾ ਜੀ ਨੂੰ ਨਾਲ ਲੈ ਲਿਆ ਗੁਰੂ ਅਰਜਨ ਦੇਵ ਜੀ ਨੇ। ਕਹਿੰਦੇ ਭੇਖ ਬਦਲਾ ਲਓ, ਸਧਾਰਨ ਸਿੱਖਣੀ ਵਾਲਾ ਭੇਖ ਬਣਾ ਲਓ। ਅਤੇ ਬੀਬੀਆਂ ਦੀ ਮੁੱਠੀ ਚਾਪੀ ਕਰਾਈ ਮਾਤਾ ਗੰਗਾ ਜੀ ਨੇ, ਬੀਬੀਆਂ ਦੀਆਂ ਲੱਤਾਂ ਘੁੱਟੀਆਂ ਵੀ ਸੰਗਤਾਂ ਥੱਕੀਆਂ ਹੋਈਆਂ। ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖਾਂ ਦੀਆਂ ਲੱਤਾਂ ਘੁੱਟੀਆਂ, ਪੱਖਾ ਝੱਲਿਆ, ਫਿਰ ਕੜਾਹ ਪ੍ਰਸ਼ਾਦ ਆਪ ਵਰਤਾਇਆ ਸੰਗਤਾਂ ਨੂੰ, ਭੁੱਖੀਆਂ ਸੰਗਤਾਂ ਸੀ। ਅਤੇ ਅਰਦਾਸੀ ਸਿੱਖ ਨੇ ਕਿਹਾ ਜੀ ਅਰਦਾਸ, ਕਹਿੰਦੇ ਜੀ ਅਰਦਾਸ ਕਰੋ ਅਰਜਨ ਦੇਵ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਉਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਇਹ ਤਾਂ ਗੁਰੂ ਅਰਜਨ ਦੇਵ ਸਾਹਿਬ ਆਪ ਹਨ। ਸਿੱਖਾਂ ਨੇ ਬੜਾ ਵਿਰਾਗ ਕੀਤਾ ਕਿ ਮਹਾਰਾਜ ਅਸੀਂ ਪਾਪ ਲਾਉਣ ਆਏ ਸੀ, ਇਹ ਤਾਂ ਸਾਡੇ ਸਿਰ ਪਾਪ ਚੜ੍ਹ ਗਏ। ਮਹਾਰਾਜ ਕਹਿੰਦੇ ਸਿੱਖੋ ਕਿਉਂ? ਕਹਿੰਦੇ ਮਹਾਰਾਜ ਅਸੀਂ ਤੁਹਾਡੀ ਸੇਵਾ ਕਰਨੀ ਕਿ ਤੁਸੀਂ ਸਾਡੀ? ਕਹਿੰਦੇ ਮੈਂ ਵੀ ਗੁਰੂ ਨਾਨਕ ਦੇਵ ਦੇ ਦਰ ਦਾ ਅਦਨਾ ਜਿਹਾ ਸਿੱਖ ਹਾਂ, ਸੇਵਕ ਹਾਂ, ਕਿ ਮੈਨੂੰ ਸੇਵਾ ਦਾ ਅਧਿਕਾਰ ਨਹੀਂ ਹੈ। ਇੰਝ ਪੂਰਨੇ ਪਾਏ ਸਤਿਗੁਰੂ ਮਹਾਰਾਜ ਸਿੱਖਾਂ ਦੀ ਸੇਵਾ ਕਰਨ। ਜੋ ਸਿੱਖਾਂ ਨੂੰ ਲੋਚੈ ਸੋ ਗੁਰੂ ਖੁਸ਼ੀ ਆ। ਸੇਵ ਕਰੀ ਇਨ ਹੀ ਕੀ ਭਾਵਤ, ਦਸਮ ਪਾਤਸ਼ਾਹ, ਸੇਵ ਕਰੀ ਇਨ ਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨ ਹੀ ਕੋ ਭਲੋ, ਅਰ ਅਵਰੀ ਕੋ ਦਾਨ ਨਾ ਲਾਗਤ ਨੀਕੋ, ਆਗੈ ਫਲੈ ਇਨ ਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਓ ਧਨ, ਸਭ ਹੈ ਇਨ ਹੀ ਕੋ। ਕਹਿੰਦੇ ਮੇਰੇ ਘਰ ਵਿੱਚ ਮਨ ਤਨ ਕਰਕੇ ਸਿਰ ਤੱਕ, ਮੇਰੇ ਸਿਰ ਤੱਕ ਜਿੰਨਾ ਧਨ ਮੇਰੇ ਪਾਸ ਹੈ ਸਾਰਾ ਇਹਨਾਂ ਸਿੱਖਾਂ ਦਾ ਹੀ। ਸਤਿਗੁਰੂ ਮਹਾਰਾਜ ਸਿੱਖਾਂ ਦੀ ਸੇਵਾ ਤੋਂ ਰੀਝਦੇ ਹਨ। ਇਸ ਪ੍ਰਕਾਰ ਬਹੁਤ ਕੁਛ ਮਿਲ ਜਾਂਦਾ ਅੰਦਰ ਭਾਵਨਾ ਹੋਵੇ, ਭਾਵਨਾ ਨਾਲ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜੀ ਭਾਵਨਾ ਹੈ ਵੱਡੀ ਚੀਜ਼ ਹੈ। ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ, ਅਰਚਾਨ ਗੁਰੂ ਦਰਬਾਰਾਂ 'ਚ ਆ ਕੇ ਆਪਣੇ ਗੁਰੂ ਦੇ ਦਰ 'ਤੇ ਸੁਗੰਧੀਆਂ ਛਿੜਕਣੀਆਂ, ਫੁੱਲ ਅਰਪਣ ਕਰਨੇ, ਇਹਨੂੰ ਅਰਚਾਨ ਭਗਤੀ ਕਹਿੰਦੇ ਨੇ, ਪੂਜਾ ਕਰਨੀ ਸਤਿਗੁਰਾਂ ਦੀ। ਪਾਦ ਸੇਵ ਅਰਚਾਨ ਦਾਸਾ ਸਖਪਨ ਬੰਧਨਾ, ਦਾਸਾ ਭਾਵ ਧਾਰ ਕੇ ਚੱਲਣਾ, ਸਖਪਣ ਸਖਾਪੁਣਾ, ਜਿਵੇਂ ਸਕੇ ਭਰਾ ਹੁੰਦੇ ਨੇ, ਸਖਾ ਮਿੱਤਰ ਸਿਖਾਈ ਜਿਵੇਂ ਹੁੰਦਾ, ਇਸ ਤਰ੍ਹਾਂ ਦੀ ਭਾਵਨਾ ਰੱਖਣੀ ਹਰ ਵਾਸਤੇ। ਬੰਦਨਾ ਨਮਸਕਾਰ ਕਰਨੀ ਆਪਣੇ ਇਸ਼ਟ ਨੂੰ ਰੋਜ਼ ਸਿਰ ਝੁਕਾਉਣਾ, ਦਾਸਾ ਸਖਪਨ ਬੰਦਨਾ, ਜਿਵੇਂ ਕਿਹਾ ਜੋ ਸਿਰ ਸਾਈਂ ਨਾ ਨਿਵੈ, ਗੁਰੂ ਅਮਰਦਾਸ ਮਹਾਰਾਜ, ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਂ। ਉਹ ਕੁੰਨਾ ਜਿਹੜੀ ਅੱਗ 'ਤੇ ਚਾੜੀ ਤੌੜੀ ਹੁੰਦੀ ਹੈ ਨਾ ਦਾਲ ਭਾਜੀ ਲਈ, ਕਹਿੰਦੇ ਉਹਦੇ ਥੱਲੇ ਬਾਲਣ ਵਾਸਤੇ ਬਾਲ ਦੇਣਾ ਚਾਹੀਦਾ ਸਿਰ ਨਿਕੰਮਾ, ਜਿਹੜਾ ਗੁਰੂ ਸਾਹਿਬ ਨੂੰ ਆਉਂਦਿਆਂ ਵੇਖ ਕੇ ਝੁਕੇ ਨਾ। ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ, ਸੋ ਪਿੰਜਰ ਲੈ ਜਾ। ਜਿੱਥੇ ਬਿਰਹਾ ਨਹੀਂ ਪੈਦਾ ਹੋਇਆ, ਪ੍ਰੇਮ ਭਾਵਨਾ ਲਗਾ ਨਹੀਂ ਪਾਇਆ ਹੋਇਆ ਸਤਿਗੁਰਾਂ ਨਾਲ, ਉਸ ਪਿੰਜਰੇ ਸਰੀਰ ਨੂੰ ਸਾੜ ਦੇਣਾ ਚਾਹੀਦਾ। ਇਸ ਪ੍ਰਕਾਰ ਦੀ ਸਿੱਖਿਆ ਸਤਿਗੁਰਾਂ ਦਿੱਤੀ ਹੈ। ਸੋ ਗੁਰੂ ਕੇ ਪਿਆਰਿਓ, ਸਤਿਗੁਰਾਂ ਦੇ ਪ੍ਰੇਮ ਦੀਆਂ ਇੱਕ ਦੋ ਉਦਾਹਰਣਾਂ ਇਤਿਹਾਸ ਵਿੱਚੋਂ ਕਦੇ ਪੜ੍ਹਨ ਦਾ ਮੌਕਾ ਮਿਲੇ ਤਾਂ ਇਹ ਪ੍ਰਸੰਗ ਵਿਸਥਾਰ ਨਾਲ ਭਾਈ ਵੀਰ ਸਿੰਘ ਦਾ ਲਿਖਿਆ ਕਲਗੀਧਰ ਚਮਤਕਾਰ ਵਿੱਚੋਂ ਪੜ੍ਹਨਾ। ਉਹਦਾ ਸਿਰਲੇਖ ਹੈ ਕਾਲਸੀ ਦਾ ਰਿਸ਼ੀ, ਜਿਹੜੀ ਸੱਚੇ ਹਿਰਦੇ ਨਾਲ ਕੀਤੀ ਭਗਤੀ ਹੈ ਇਹ ਪਰਮਾਤਮਾ ਨੂੰ ਮਿਲਾ ਦਿੰਦੀ। ਔਰ ਉਹ ਕਾਲਸੀ ਪਿੰਡ ਹੈ ਜਿੱਥੇ ਅੱਜ ਕੱਲ੍ਹ ਪੌਂਡਾ ਸਾਹਿਬ ਹੈ, ਪੌਂਡਾ ਸਾਹਿਬ ਦੇ ਨਾਲ ਵਗਦੀ ਜਮੁਨਾ, ਥੋੜ੍ਹਾ ਜਿਹਾ ਪਰੇ ਜਾ ਕੇ ਚੜ੍ਹਦੇ ਵਾਲੇ ਪਾਸੇ ਜਮੁਨਾ ਨਦੀ ਦੇ ਵਿੱਚ ਇੱਕ ਨਦੀ ਮਿਲਦੀ, ਉਹਦਾ ਨਾਮ ਹੈ ਟੌਂਸਾ ਨਦੀ। ਉਸ ਟੌਂਸਾ ਨਦੀ ਦੇ ਕੋਲ ਇੱਕ ਪਿੰਡ ਹੈ ਕਾਲਸੀ। ਕਾਲਸੀ ਪਿੰਡ ਦੇ ਬਾਹਰ ਬਾਹਰ ਛੋਟੀ ਪਹਾੜੀ 'ਤੇ ਇੱਕ ਰੱਬ ਦਾ ਪਿਆਰਾ ਵੱਸਦਾ ਸੀ। ਬ੍ਰਾਹਮਣਾਂ ਦੇ ਘਰ ਦਾ ਜਨਮ ਸੀ ਪਰ ਸਿਮਰਨ ਕਰਨ ਵਾਲਾ ਸੀ। ਆਪਣੇ ਗੁਰਦੇਵ ਨੂੰ ਉਹਨੇ ਕਿਹਾ ਵੀ ਮੈਨੂੰ ਹੋਰ ਕੋਈ ਨਹੀਂ ਚਾਹੀਦਾ, ਇਹ ਜੀਵਨ ਸਫਲ ਹੋਣਾ ਚਾਹੀਦਾ ਜਿਉਂਦਿਆਂ ਜਿਉਂਦਿਆਂ ਰੱਬ ਦਾ ਮਿਲਾਪ। ਉਹਦੇ ਗੁਰੂ ਨੇ ਕਿਹਾ ਭਈ ਹੋਰ ਤਮੰਨਾ ਨਾ ਕਰੀ ਹੁਣ ਮਨ ਵਿੱਚ, ਰਿੱਧੀ ਸਿੱਧੀ ਨਿੱਧੀ ਆਦਿਕ ਪਦਾਰਥਾਂ ਦੀ, ਸੁੱਖਾਂ ਦੀ, ਮੱਥੇ ਟਿਕਾਉਣ ਦੀ ਇਹ ਨਾ ਰੱਖੀ ਮਨ 'ਚ। ਜੇ ਇੱਕੋ ਹੀ ਰਹੀ ਤਮੰਨਾ ਅਤੇ ਮਰਨ ਤੋਂ ਪਹਿਲਾਂ ਪਹਿਲਾਂ ਤੇਰੀ ਮੁਰਾਦ ਪੂਰੀ ਹੋ ਜਾਏ ਤਾਂ ਉਹ ਸਿਮਰਦਾ ਰਿਹਾ। ਇੱਕ ਉਸ ਨਗਰ ਦੀ ਮਾਈ ਸੀ, ਉਸ ਮਾਈ ਨੇ ਆਪਣਾ ਬੇਟਾ, ਗਰੀਬ ਮਾਈ ਨੇ ਆਪਣਾ ਬੇਟਾ ਰਿਸ਼ੀ ਦੇ ਹਵਾਲੇ ਕਰ ਦਿੱਤਾ ਵੀ ਮੇਰੇ ਤੋਂ ਬਾਅਦ ਇਹਦਾ ਦੁਨੀਆਂ 'ਚ ਕੋਈ ਨਹੀਂ, ਇਹਨੂੰ ਵੀ ਮਹਾਂਪੁਰਸ਼ੋ ਰੱਬ ਦਾ ਨਾਮ ਜਪਾਓ, ਤੁਹਾਡੀ ਸੇਵਾ ਕਰੇਗਾ ਜਿੰਨਾ ਚਿਰ ਤੁਸੀਂ ਹੈਗੇ, ਇਹਨੂੰ ਵੀ ਲਾ ਦਿਓ ਚੇਟਕ ਪਰਮਾਤਮਾ ਦੀ ਬੰਦਗੀ ਦੀ। ਤਾਨੋ ਮਾਈ ਸੀ ਅਤੇ ਉਹ ਚਾਂਦੋ ਸੀ ਉਹਦਾ ਨਾਮ, ਰਿਸ਼ੀ ਦਾ ਨਾਮ ਤਾਂ ਕਾਲ ਸੀਧਾ ਰਿਸ਼ੀ ਲੋਕਾਂ ਨੇ ਜਾਣਿਆ, ਹੋਰ ਨਾਮ ਦਾ ਪਤਾ ਨਹੀਂ। ਜਿਹੜਾ ਉਹਦਾ ਸੇਵਾਦਾਰ ਸੀ ਉਹਦਾ ਨਾਮ ਸੀ ਚਾਂਦੋ। ਕੀ ਹੋਇਆ, ਇਹ ਜਿਹੜੀ ਰਿਆਸਤ ਹੈ ਪੌਂਡਾ ਸਾਹਿਬ ਦਾ ਇਲਾਕਾ, ਇਹ ਰਿਆਸਤ ਦਾ ਨਾਂ ਸੀ ਨਾਹਣ, ਇੱਥੋਂ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਨਾਲ ਦੀ ਜਿਹੜੀ ਰਿਆਸਤ ਸੀ ਉਹ ਸੀ ਗੜਵਾਲ, ਉੱਥੋਂ ਦੀ ਰਾਜਧਾਨੀ ਸੀ ਸ੍ਰੀਨਗਰ। ਇੱਕ ਕਸ਼ਮੀਰ ਵਾਲਾ ਸ੍ਰੀਨਗਰ ਹੈ, ਇੱਕ ਗੜਵਾਲ ਰਿਆਸਤ ਸ੍ਰੀਨਗਰ ਦੂਜਾ। ਇਹ ਸ੍ਰੀਨਗਰ ਦਾ ਜਿਹੜਾ ਇੱਥੋਂ ਦਾ ਰਾਜਾ ਸੀ ਗੜਵਾਲ ਦਾ, ਉਹਦਾ ਨਾਂ ਸੀ ਫਤਿਹ ਚੰਦ। ਉਹਦੀ ਕੁੜੀ ਮੰਗੀ ਗਈ ਕਹਿਲੂਰੀ ਇਹ ਭੀਮ ਚੰਦ ਦੇ ਮੁੰਡੇ ਅਜਮੇਰ ਚੰਦ ਨਾਲ। ਮੇਦਨੀ ਪ੍ਰਕਾਸ਼ ਨੂੰ ਫਿਕਰ ਪੈ ਗਿਆ ਵੀ ਇਹ ਮੇਰੇ ਨਾਲ ਦਾ ਰਾਜਾ ਤਾਕਤਵਰ ਹੈ, ਹੁਣ ਇਹਦਾ ਕੁੜਮ ਬਣ ਗਿਆ ਕਹਿਲੂਰੀਆ ਰਾਜਾ ਭੀਮ ਚੰਦ, ਦੋਵੇਂ ਉਤਰੇ ਸੁਭਾਅ ਦੇ ਹੰਕਾਰੀ ਨੇ, ਮੇਰਾ ਰਾਜ ਖੋਲਣਗੇ। ਅਤੇ ਸਿਆਣਿਆਂ ਕਿਹਾ ਰਾਜ ਪਿਆਰੇ ਰਾਜਿਆਂ ਵੀਰ ਦੁਪਰਿਆਰੇ, ਰਾਜ ਛੱਡਣ ਨੂੰ ਦਿਲ ਕਿਹਦਾ ਕਰਦਾ ਅਮੀਰੀ ਨੂੰ। ਇਹਨੇ ਵਜ਼ੀਰ ਨੂੰ ਪੁੱਛਿਆ ਵੀ ਕੋਈ ਕਰਾਮਾਤੀ ਹੋਵੇ ਜਿਹਦੇ ਕੋਲ ਤਾਕਤ ਕਰਾਮਾਤ ਸਮਰੱਥਾ ਹੋਵੇ, ਉਹ ਸਾਡੀ ਸਹਾਇਤਾ ਕਰੇ। ਪਹਿਲਾਂ ਬਾਬਾ ਰਾਮ ਰਾਏ ਵੱਲ ਧਿਆਨ ਗਿਆ, ਉਹ ਦੇਹਰਾਦੂਨ ਵੱਸਦੇ ਸੀ। ਫਿਰ ਵਜ਼ੀਰ ਨੇ ਦੱਸਿਆ ਨਹੀਂ, ਉਹ ਰਾਜਾ ਫਤਿਹ ਚੰਦ ਉਹਦੇ ਕੋਲੋਂ ਜਾਂਦਾ ਆਉਂਦਾ ਰਾਮ ਰਾਏ ਕੋਲ। ਕਹਿੰਦੇ ਹੋਰ ਕੋਈ? ਕਹਿੰਦੇ ਰਾਜਾ ਤੇਰੇ ਰਾਜ ਵਿੱਚ ਇੱਕ ਸਾਰੀ ਉਮਰ ਭਗਤੀ ਕਰਨ ਵਾਲਾ ਬਿਰਧ ਹੋਇਆ ਹੋਇਆ ਕਾਲਸੀ ਦਾ ਰਿਖੀ, ਉਹਨੂੰ ਕਹਿੰਦੇ ਉਹਦੇ ਪਾਸ ਚਲੀਏ। ਰਾਜਾ ਅਤੇ ਵਜ਼ੀਰ ਆਏ ਆਪਣੀ ਗਾਉਂ ਨੂੰ, ਆਪਣੀ ਲੋੜ ਨੂੰ ਆਏ। ਜਦੋਂ ਆ ਕੇ ਨਮਸਕਾਰ ਕੀਤੀ, ਆਪਣਾ ਦੁੱਖ ਅੱਗੇ ਪ੍ਰਗਟ ਕੀਤਾ ਤਾਂ ਉਸ ਮਹਾਤਮਾ ਦੇ ਹੱਥ ਜੁੜ ਗਏ, ਕਹਿਣ ਲੱਗੇ ਰਾਜਾ ਤੇਰੀ ਰਿਆਸਤ ਵਿੱਚ ਮੈਂ ਉਮਰ ਭੋਗੀ ਹੈ ਸਾਰੀ, ਮੇਰਾ ਵੈਸੇ ਫਰਜ਼ ਬਣਦਾ ਕਿ ਮੈਂ ਕੁਛ ਕਰਾਂ, ਪਰ ਜੋ ਤੂੰ ਮੈਥੋਂ ਲੱਭਦਾ ਉਹ ਮੇਰੇ ਕੋਲ, ਰਿੱਧੀ ਸਿੱਧੀ ਨਿੱਧੀ ਕਰਾਮਾਤ ਮੇਰੇ ਕੋਲ ਹੈ ਨਹੀਂ, ਕਿਉਂਕਿ ਮੇਰੇ ਗੁਰੂ ਨੇ ਸਿੱਖਿਆ ਦਿੱਤੀ ਸੀ ਵੀ ਇਹਨਾਂ ਚੀਜ਼ਾਂ 'ਚ ਨਾ ਫਸੀ, ਜੀਵਨ ਸਫਲ ਹੋਣਾ ਰੱਬ ਦੀ ਬੰਦਗੀ ਕਰਕੇ ਅਤੇ ਰੱਬ ਦਾ ਦਰਸ਼ਨ ਵੀ ਤੈਨੂੰ ਹੋਏਗਾ ਮਰਨ ਤੋਂ ਪਹਿਲਾਂ ਪਹਿਲਾਂ, ਅਤੇ ਇਸ ਕਰਕੇ ਰਾਜਾ ਮੇਰੇ ਕੋਲ ਤਾਂ ਸ਼ਕਤੀ। ਰਾਜਾ ਅਤੇ ਵਜ਼ੀਰ ਨਿਰਾਸ਼ ਹੋ ਕੇ ਮੁੜੇ, ਮਗਰੋਂ ਆਵਾਜ਼ ਦਿੱਤੀ ਰਿਸ਼ੀ ਨੇ, ਰਾਜਾ ਮੇਰੀ ਗੱਲ ਸੁਣਦਾ ਜਾਏ। ਇਹ ਦੋਵੇਂ ਮੁੜੇ, ਉਸ ਮਹਾਤਮਾ ਨੇ ਕਿਹਾ ਰਾਜਾ ਹੁਣ ਜੇ ਤੂੰ ਆ ਹੀ ਗਿਆ, ਜੋ ਕੁਛ ਮੈਨੂੰ ਪਤਾ ਮੈਂ ਦੱਸ ਦਿੰਦਾ ਕਿ ਮੈਂ ਜਿਸ ਦੇ ਦਰਸ਼ਨਾਂ ਦੀ ਤਮੰਨਾ ਵਿੱਚ ਆਪਣੀ ਜ਼ਿੰਦਗੀ ਗੁਜ਼ਾਰੀ ਹੈ, ਜਿਹਦਾ ਸਿਮਰਨ ਕਰਦੇ ਹਾਂ, ਮੇਰੀ ਸੁਰਤ ਵਿੱਚ ਇੱਕ ਆਵਾਜ਼ ਆਉਂਦੀ ਆ ਵੀ ਜਿਹਦੇ ਤੂੰ ਦਰਸ਼ਨ ਕਰਨੇ ਚਾਹੁੰਦਾ, ਉਹ ਸਰੀਰ ਧਾਰ ਕੇ ਮਾਤ ਲੋਕ 'ਤੇ ਵਿਚਰ ਰਿਹਾ, ਉਹਨੂੰ ਗੁਰੂ ਅਵਤਾਰ ਕਹਿੰਦੇ ਨੇ, ਗੋਬਿੰਦ ਕਰਕੇ ਨਾਮ ਆ, ਅਤੇ ਅਜੇ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਧਰਤੀ ਦੇ ਕਿਸ ਖਿੱਤੇ ਵਿੱਚ ਹੈ। ਚੜ੍ਹਦੀ ਜਵਾਨੀ ਦੀ ਉਮਰ ਹੈ 18-20 ਸਾਲ ਦੀ, ਮੋਢੇ 'ਤੇ ਕਮਾਨ ਤੀਰਾਂ ਵਾਲਾ ਪੱਥਾ, ਗਾਤਰੇ ਲਟਕਦੀ ਤਲਵਾਰ, ਫੌਜ ਬਣਾ ਰਹੇ ਨੇ, ਬੜਾ ਜਬੇ ਵਾਲਾ ਸਰੂਪ ਹੈ ਔਰ ਬੜਾ ਸੁੰਦਰ ਦਰਸ਼ਨ ਹੈ। ਇਹ ਮੈਨੂੰ ਸੁਰਤ ਵਿੱਚ ਦਰਸ਼ਨ ਹੁੰਦਾ, ਆਵਾਜ਼ ਆਉਂਦੀ ਹੈ ਵੀ ਇੱਥੇ ਮਾਤਲੋਕ 'ਤੇ ਆ ਜਾਂਦੇ। ਰਾਜਾ ਜੇ ਤੈਨੂੰ ਕਿਤੇ ਮਿਲ ਪੈਣ ਤਾਂ ਤੇਰੀ ਮੁਰਾਦ ਵੀ ਪੂਰੀ ਹੋ ਜਾਏਗੀ, ਅਤੇ ਫਿਰ ਮੇਰੇ ਵੱਲੋਂ ਵੀ ਇੱਕ ਬੇਨਤੀ ਉਹਨਾਂ ਦੇ ਚਰਨਾਂ 'ਚ ਕਰੀ ਵੀ ਤੁਹਾਡੇ ਦਰਸ਼ਨਾਂ ਨੂੰ ਸਿੱਖ ਦਾ ਸੁਧਰਾਉਂਦਾ, ਲੁੱਛਦਾ, ਤੜਫਦਾ ਇੱਕ ਬੁੱਢਾ ਬ੍ਰਾਹਮਣ ਇਸ ਫਾਨੀ ਸੰਸਾਰ ਤੋਂ ਤੁਰ ਗਿਆ, ਉਹਦੀ ਬੌੜੀ ਕਰਨੀ, ਉਹਦੇ ਕੋਲ ਆਦਮੀ ਹੈ ਨਹੀਂ ਸਨ, ਉਹਦੇ ਕੋਲ ਧਨ ਹੈ ਨਹੀਂ ਸੀ, ਉਹਦੇ ਸਰੀਰ 'ਚ ਸਤਿਆ ਨਹੀਂ ਸੀ ਰਹੀ, ਉਹ ਬੁੱਢਾ ਹੋ ਗਿਆ ਸੀ ਤੁਹਾਡੇ ਦਰਸ਼ਨੋਂ ਲੋਚਦਾ। ਰਾਜਾ ਜੇ ਕਿਤੇ ਮਿਲ ਪੈਣ, ਤੇਰੀ ਮੁਰਾਦ ਪੂਰੀ ਹੋਵੇਗੀ ਅਤੇ ਮੇਰੀ ਵੀ ਬੇਨਤੀ ਕਰ ਦੇ। ਰਾਜਾ ਅਤੇ ਵਜ਼ੀਰ ਦੀ ਆਪਸ ਸੈਣਤ ਵੱਜੀ, ਪਿਛਾਂ ਮੁੜ ਕੇ ਆਪਸ 'ਚ ਗੱਲ ਕਰਨ ਲੱਗੇ ਵੀ ਅਨੰਦਪੁਰ ਵਾਲੇ ਗੁਰੂ ਬਾਰੇ ਕਹਿ ਰਿਹਾ, ਜਾ ਖਪਲ। ਵਜ਼ੀਰ ਨੂੰ ਬੜੇ ਸੋਹਣੇ ਤੋਹਫੇ ਦੇ ਕੇ ਸ਼ਰਧਾ ਨਾਲ, ਪ੍ਰੇਮ ਨਾਲ ਰਾਜੇ ਨੇ ਭੇਜਿਆ। ਜਦੋਂ ਸਤਿਗੁਰੂ ਨੂੰ ਜਾ ਕੇ ਬੇਨਤੀ ਕੀਤੀ ਤਾਂ ਸਤਿਗੁਰੂ ਮੁਸਕਰਾਏ, ਮਹਾਰਾਜ ਸਾਹਿਬ ਆਪ ਹੀ ਤਿਆਰੀ ਕਰ ਰਹੇ ਸੀ ਜਾਣ ਦੀ, ਕਹਿੰਦੇ ਜਾਓ ਵਜ਼ੀਰ ਸਾਹਿਬ ਅਸੀਂ ਕੱਲ੍ਹ ਨੂੰ ਆ ਰਹੇ, ਪ੍ਰਬੰਧ ਕਰੋ, ਕਿਉਂਕਿ ਆਉਣਾ ਉਹਦੇ ਵਾਸਤੇ ਸੀ। ਖੈਰ ਮੁੱਕਦੀ ਗੱਲ ਕਿ ਰਾਜੇ ਦੇ ਮਹਿਲਾਂ ਚਰਨ ਪਏ ਸਤਿਗੁਰਾਂ ਦੇ, ਰਿਹਾਇਸ਼ ਸੋਹਣੀ ਕਰਾਈ ਗਈ
ਅਤੇ ਸਤਿਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਜੇ ਕੋਈ ਜਗ੍ਹਾ ਪਸੰਦ ਆਏ ਵੱਖਰਾ ਤੁਸੀਂ ਰਹਿਣਾ ਚਾਹੋ ਤਾਂ ਮੈਂ ਮਕਾਨ ਉਸਾਰ ਦਿਆਂਗਾ। ਤਾਂ ਫਿਰ ਇਹ ਪੌਂੜਾ ਸਾਹਿਬ ਬਣਿਆ। ਪਹਿਲਾਂ ਇੱਥੇ ਪੌਂੜਾ ਸਾਹਿਬ ਕੋਈ ਨਹੀਂ ਸੀ। ਤੁਰਿਆਂ ਜਾਂਦਿਆਂ ਭਾਈ ਵੀਰ ਸਿੰਘ ਜੀ ਕਹਿੰਦੇ ਜਿੱਥੇ ਹਜ਼ੂਰ ਦਾ ਪਾਉਂ ਟਿਕਿਆ ਉਹ ਬਣਿਆ ਪੌਂਟਾ। ਇਹ ਜਮਨਾ ਦੇ ਕੰਢੇ ਸਤਿਗੁਰੂ ਮਹਾਰਾਜ ਨੇ ਕਿਹਾ ਵੀ ਇੱਥੇ ਮਕਾਨ ਉਸਾਰ। ਖੈਰ ਸੰਖੇਪ 'ਚ ਬੇਨਤੀ ਕਰਾਂ ਕਿ ਪੋਹ ਦੇ ਦਿਨ ਆ ਗਏ ਅਤੇ ਗੁਰੂ ਮਹਾਰਾਜ ਅੱਜ ਰਜਾਈ 'ਚੋਂ ਲੇਟ ਉੱਠੇ ਅਤੇ ਬਚਨ ਕਰਦੇ ਆ ਰਹੇ ਨੇ। ਉਮਰਾਂ ਵਡੇਰੀ ਹੋ ਗਈ ਆ, ਠੰਡ ਝੱਲੀ ਨਹੀਂ ਜਾਂਦੀ, ਹੱਡ ਕੁੜਕਦੇ ਨੇ। ਅਤੇ ਗੁਰੂ ਮਹਾਰਾਜ ਦੀ ਉਮਰ ਤਾਂ ਜੇ 20 ਸਾਲ ਵੀ ਨਹੀਂ ਸੀ। ਅਤੇ ਸਿੱਖ ਬੜੇ ਹੈਰਾਨ ਹੋਏ ਵੀ ਇਹ ਕੀ ਕਹਿ ਰਹੇ ਨੇ। ਫਿਰ ਸਤਿਗੁਰਾਂ ਨੇ ਗਰਮ ਪਾਣੀ ਕਰਾ ਕੇ ਇਸ਼ਨਾਨ ਕੀਤਾ ਅਤੇ ਸਤਿਗੁਰੂ ਜੀ ਕਹਿਣ ਲੱਗੇ ਘੋੜੇ ਲਿਆਓ, ਰਾਜੇ ਅਤੇ ਵਜ਼ੀਰ ਨੂੰ ਵੀ ਸੱਦ ਲਓ, ਇੱਕ ਛੋਟੀ ਜਿਹੀ ਪਾਲਕੀ ਘੋੜੇ 'ਤੇ ਰੱਖ ਲਓ ਔਰ ਕੇਸਰ ਕਸਤੂਰੀ ਅਤੇ ਘਿਓ ਨਾਲ ਲਓ, ਕਿਤੇ ਚੱਲਣਾ। ਸਿੱਖ ਸਮਝ ਗਏ ਵੀ ਕਿਉਂ ਇੰਝ ਕਹਿ ਰਹੇ ਸੀ। ਕੋਈ ਨਰਦ ਪੁੱਗੀ ਹੋਈ ਹੈ, ਕੋਈ ਗੁਰਮੁਖ ਪਿਆਰਾ ਪ੍ਰੇਮ ਦੀ ਮੂਰਤ ਹੈ ਜਿਹਨੂੰ ਜਾ ਕੇ ਨਿਵਾਜਣਾ ਹੈ। ਸਤਿਗੁਰੂ ਪਹੁੰਚ ਗਏ ਅਤੇ ਚਾਂਦੋ ਜਿਹੜਾ ਸੀ ਪਹਾੜੀ ਤੋਂ ਥੱਲੇ ਉਤਰਿਆ ਰਿਸ਼ੀ ਦਾ ਸੇਵਾਦਾਰ, ਉਸ ਨੂੰ ਨਿਸ਼ਾਨੀ ਦੱਸੀ ਸੀ ਕਿ ਬੇਟਾ ਜੇ ਮਿਲਣਗੇ ਨਾ ਇਸ ਤਰ੍ਹਾਂ ਦਾ ਰੂਪ ਹੋਵੇਗਾ, ਅਤੇ ਨਿਸ਼ਾਨੀ ਇਹ ਕਿ ਜਦੋਂ ਹੇਠਾਂ ਨੂੰ ਆਪਣੀਆਂ ਬਾਹਾਂ ਕਰਨਗੇ ਬਾਹਾਂ ਗੋਡਿਆਂ ਤੋਂ ਲੰਮੀਆਂ ਹੋਣਗੀਆਂ। ਜਦੋਂ ਹਜ਼ੂਰ ਦਾ ਦਰਸ਼ਨ ਚਾਂਦੋ ਨੇ ਕੀਤਾ ਅਤੇ ਬਾਹਾਂ ਵੇਖੀਆਂ ਲੰਮੀਆਂ ਅਤੇ ਭੱਜ ਕੇ ਜਾ ਕੇ ਗਰੀਬ ਜਿਹੇ ਬੱਚੇ ਨੇ ਗੁਰੂ ਕਲਗੀਧਰ ਨੂੰ ਜੱਫੀ ਪਾ ਲਈ ਅਤੇ ਉਹ ਕਹਿ ਰਿਹਾ ਮਹਾਰਾਜ ਤੁਸੀਂ ਉਹੀ ਹੋ ਜਿਹਨਾਂ ਨੂੰ ਗੁਰੂ ਉਤਾਰ ਗੋਬਿੰਦ ਗੋਬਿੰਦ ਕਰਕੇ ਕਹਿੰਦੇ ਨੇ। ਮਹਾਰਾਜ ਮੁਸਕਰਾ ਰਹੇ। ਹਜ਼ੂਰ ਫਿਰ ਸੁਨੇਹਾ ਦਿੱਤਾ ਉਹਨੇ ਆਪਾਂ ਉਹੀ ਸੁਨੇਹਾ ਜਿਹੜਾ ਰਾਜੇ ਨੂੰ ਦਿੱਤਾ ਸੀ। ਫਿਰ ਆਖਰ ਚੌਂਕ ਕੇ ਕਹਿਣ ਲੱਗਾ ਮੈਂ ਚੱਲਦਾ ਜੀ, ਰਿਖੀ ਜੀ ਮਰ ਗਏ ਹੋਣਗੇ, ਸਰੀਰ ਦਾ ਸੰਸਕਾਰ ਕਰਨਾ ਮੇਰੀ ਜ਼ਿੰਮੇਵਾਰੀ। ਮਹਾਰਾਜ ਕਹਿੰਦੇ ਨਹੀਂ ਚਾਂਦੋ ਬੇਟਾ, ਰਿਖੀ ਜੀ ਮਰੇ ਨਹੀਂ, ਚੱਲ ਸਾਨੂੰ ਨਾਲ ਲੈ ਕੇ ਚੱਲ। ਪਹਾੜੀ 'ਤੇ ਚਲੇ ਗਏ। ਉਦੋਂ ਬੇਹੋਸ਼ੀ ਦੇ ਆਲਮ ਵਿੱਚ ਸਨ। ਲਾਗੇ ਕੋਲਿਆਂ ਦੀ ਗੀਠੀ ਚਾਂਦੋ ਨੇ ਮੰਗਾਈ ਹੋਈ ਸੀ। ਸਤਿਗੁਰਾਂ ਨੇ ਕਿਹਾ ਘਿਓ ਗਰਮ ਕਰੋ, ਕੇਸਰ ਕਸਤੂਰੀ ਮਿਲਾਓ, ਰਿਖੀ ਦੀਆਂ ਜੰਘਾਂ ਅਤੇ ਪੈਰਾਂ 'ਤੇ ਝਾਸ ਕਰਾਈ ਸਿੱਖਾਂ ਤੋਂ, ਸਿਰ ਨੂੰ ਆਪ ਝੱਸਿਆ, ਉਹਦੀ ਹੋਸ਼ ਪਰਤੀ, ਸਤਿਗੁਰੂ ਪਾਲਕੀ 'ਚ ਬਿਠਾ ਕੇ ਨਾਲ ਚਾਂਦੋ ਦੀਆਂ ਗਊਆਂ ਅੱਗੇ ਲਾ ਲਈਆਂ ਅਤੇ ਉਹਨੂੰ ਵੀ ਲਿਆਂਦਾ। ਉਦਣ ਦਿਨ ਸੀ ਪੋਹ ਸੁਦੀ ਸਤਵੀਂ, ਦਸਵੇਂ ਪਾਤਸ਼ਾਹ ਦਾ ਅਵਤਾਰ ਦਿਹਾੜਾ, ਅਤੇ ਸੰਗਤਾਂ ਪੌਂਡਾ ਸਾਹਿਬ ਵੱਡੀ ਗਿਣਤੀ ਜੁੜੀਆਂ ਹੋਈਆਂ, ਪਰ ਮਹਾਰਾਜ ਲੱਭਦੇ ਨਹੀਂ ਸੀ। ਜਦੋਂ ਫਿਰ ਚੋਣਵੇਂ ਸਿੱਖ ਮੂਹਰੇ ਹੋਏ ਮੁਖੀਏ, ਕਹਿੰਦੇ ਮਹਾਰਾਜ ਅਸੀਂ ਸਾਰੇ ਸਿੱਖ ਇੱਥੇ ਇਕੱਠੇ ਹੋਏ ਹਾਂ ਤੁਹਾਡਾ ਪ੍ਰਕਾਸ਼ ਦਿਹਾੜਾ ਮਨਾਉਣਾ, ਅਤੇ ਤੁਸੀਂ ਕਿੱਥੇ ਚਲੇ ਗਏ? ਮਹਾਰਾਜ ਕਹਿੰਦੇ ਭਾਈ ਦਇਆ ਰਾਮ, ਅੱਜ ਸਾਨੂੰ ਸੰਗਤਾਂ ਨੇ ਤੋਹਫੇ ਨਜ਼ਰਾਨੇ ਅਰਪਣ ਕਰਨੇ ਸੀ, ਅਸੀਂ ਸੰਗਤ ਵਾਸਤੇ ਇੱਕ ਤੋਹਫਾ ਲੱਭ ਕੇ ਲਿਆ, ਤਾਂ ਉਸ ਰਿਖੀ ਦੀ ਪਾਲਕੀ ਰੱਖ ਦਿੱਤੀ, ਪਰਦਾ ਚੁੱਕ ਦਿੱਤਾ। ਸਤਿਗੁਰਾਂ ਨੇ ਕਿਹਾ ਐਲਾਨ ਕਰ ਦਿਓ ਸਿੱਖ ਸੰਗਤਾਂ ਵਿੱਚ, ਜਿੰਨੀਆਂ ਸੰਗਤਾਂ ਆਈਆਂ ਪਹਿਲਾਂ ਇਸ ਪ੍ਰੇਮ ਦੀ ਪੁੱਗੀ ਹੋਈ ਨਰਦ ਦੇ ਦਰਸ਼ਨ ਕਰਨ, ਫਿਰ ਸਾਡੇ ਕੋਲੋਂ ਇਹਦਾ ਦਰਸ਼ਨ ਪਹਿਲਾਂ ਸਾਡੇ ਕੋਲ ਬਾਅਦ 'ਚ। ਤਾਂ ਇਉਂ ਫਿਰ ਉਸ ਰਿਹੀ ਨੇ ਪੌਂਡਾ ਸਾਹਿਬ ਹੀ ਸਰੀਰ 'ਤੇ ਆ ਗਿਆ। ਕਹਿਣ ਤੋਂ ਮੁਰਾਦ ਕਿ ਜਿੱਥੇ ਪ੍ਰੇਮ ਪੈਦਾ ਹੋ ਗਿਆ ਉੱਥੇ ਅਕਾਲ ਪੁਰਖ ਆ ਜਾਏ। ਨਰਦ ਜਦੋਂ ਪੁੱਗ ਜਾਏ ਪ੍ਰੇਮ ਦੀ ਅਤੇ ਉਸ ਵੇਲੇ ਪ੍ਰਾਪਤੀ ਹੁੰਦੀ ਹੈ, ਕਿਧਰੇ ਜਾਣ ਦੀ ਨਹੀਂ ਲੋੜ ਪੈਂਦੀ, ਪਰਮਾਤਮਾ ਨੂੰ ਲੱਭਣ ਦੀ, ਸਤਿਗੁਰਾਂ ਨੂੰ ਲੱਭਣ ਦੀ ਨਹੀਂ ਲੋੜ ਹੈ। ਹਿਰਦਾ ਆਪ ਸਵਾਰ ਹੈ, ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਸ ਪ੍ਰਕਾਰ ਆਪਾਂ ਗਵਾ ਕੇ ਜਿਹੜਾ ਆਪਾਂ ਸਵਾਰ ਲੈਂਦਾ ਅਤੇ ਫਿਰ ਵਾਹਿਗੁਰੂ ਉੱਥੇ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ। ਪ੍ਰੇਮ ਉਹ ਹੈ ਪ੍ਰੇਮ ਪਿਰੀ, ਮੈਨੂੰ ਤਾਂ ਉਸ ਪਿਆਰੇ ਦਾ ਪ੍ਰੇਮ ਚਾਹੀਦਾ ਹੈ। ਅਗਾਂਹ ਹੋਰ ਵਿਆਖਿਆ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਕਰਾਂਗੇ। ਸਮਾਂ ਸਮਾਪਤ ਆ, ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀ ਅੱਗੇ ਵਾਸਤੇ ਸਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।